ਅਦਾਰਾ ਸਿੱਖ ਸ਼ਹਾਦਤ ਵੱਲੋਂ ਲਿਖਤਾਂ ਦੀਆਂ ਪੈੜਾਂ ਵਿਸ਼ੇ ਦੀ ਇਸ ਸਮਾਗਮ ਦੇ ਵਿੱਚ ਜੁੜ ਬੈਠੇ ਸਮੂਹ ਗੁਰੂ ਰੂਪ ਸਿੰਘ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਮੇਰਾ ਜਿਹੜਾ ਅੱਜ ਵਿਸ਼ਾ ਹੈ ਉਹ ਸਿੱਖ ਸ਼ਹਾਦਤ ਰਸਾਲਾ, ਜੋ 21ਵੀਂ ਸਦੀ ਦੇ ਪਹਿਲੇ ਇੱਕ ਦਹਾਕੇ ਦੇ ਵਿੱਚ ਸਿੱਖਾਂ ਦੇ ਵਿੱਚ ਬਹੁਤ ਮਕਬੂਲ ਰਸਾਲਾ ਰਿਹਾ ਅਤੇ ਸਿੱਖ ਗਿਆਨ ਪਰੰਪਰਾ ਦੀ ਤਰਜਮਾਨੀ ਕਰਦਾ ਰਿਹਾ। ਉਹਦੇ ਵਿੱਚ ਤੀਸਰੇ ਘੱਲੂਘਾਰੇ ਦੇ ਨਾਲ ਸੰਬੰਧਿਤ ਲਿਖਤਾਂ ਦੇ ਅਧਿਐਨ ਦੇ ਨਾਲ ਹੈ। ਸਿੱਖ ਸ਼ਹਾਦਤ ਰਸਾਲੇ ਦੇ ਪਲਿੱਠ ਅੰਕ ਦੇ ਵਿੱਚ ਇਸ ਰਸਾਲੇ ਦਾ ਉਦੇਸ਼ ਅਤੇ ਮਨੋਰਥ ਸਪੱਸ਼ਟ ਸੀ। ਸਿੱਖ ਸ਼ਹਾਦਤ ਤੁਹਾਡੇ ਦਰ 'ਤੇ ਖੜ੍ਹਾ ਹੈ। ਫਿਲਹਾਲ ਸਾਡੇ ਕੋਲ ਕੁਝ ਵੀ ਨਹੀਂ ਹੈ ਅਤੇ ਬਹੁਤ ਕੁਝ ਹੈ। ਜੋ ਬਹੁਤ ਕੁਝ ਹੈ ਉਹ ਸਾਰੇ ਦਾ ਸਾਰਾ ਖਿੰਡਿਆ ਪੁੰਡਿਆ ਹੈ ਅਤੇ ਬੇਤਰਤੀਬ ਹੈ, ਅਤੇ ਕੁਝ ਵੀ ਨਹੀਂ ਉਹ ਇਹ ਹੈ ਕਿ ਸਾਨੂੰ ਇਸ ਮਹਾਂ ਖਿਲਾਰੇ ਵਿੱਚੋਂ ਕੋਈ ਰਾਹ ਨਹੀਂ ਲੱਭ ਰਿਹਾ। ਯਕੀਨਨ ਉਹ ਰਾਹ ਸੰਗਤ ਦੇ ਕੋਲ ਹੈ, ਉਸ ਰਾਹ ਦੇ ਭੇਦ ਸੰਗਤ ਨਾਲ ਜੁੜ ਕੇ ਹੀ ਮਿਲ ਸਕਣਗੇ। ਉਂਝ ਇਹ ਗੱਲ ਉੱਪਰੋਂ ਉੱਪਰੋਂ ਦਿਸਣ ਵਿੱਚ ਧੁੰਦਲੀ ਅਤੇ ਜਜ਼ਬਾਤੀ ਵੀ ਲੱਗਦੀ ਹੋਏਗੀ, ਪਰ ਸੱਚ ਇਹੋ ਹੈ। ਇਸ ਮਹਾਨ ਸੱਚ ਨੂੰ ਉਜਾਗਰ ਕਰਨਾ ਸਾਡਾ ਧਰਮ ਹੈ ਅਤੇ ਸਿੱਖ ਸ਼ਹਾਦਤ ਦੇ ਅਨੇਕ ਮਨੋਰਥਾਂ ਵਿੱਚੋਂ ਇੱਕ ਮਨੋਰਥ। ਜੇ ਰਤਾ ਵੀ ਸੁਣਨ ਦਾ ਠਰਮਾ ਹੋਏ ਅਤੇ ਸਮਾਂ ਕੱਢਣ ਦੀ ਵਿਹਲ ਮਿਲੇ ਤਾਂ ਇਹ ਸੁਣਾਉਣ ਵਿੱਚ ਕੋਈ ਹਰਜ ਨਹੀਂ ਕਿ ਜੇਕਰ ਸਿੱਖ ਜੀਵਨ ਦੀਆਂ ਸੱਚਾਈਆਂ ਦੇ ਕੁਝ ਯਾਦਗਾਰੀ ਅਤੇ ਇਤਿਹਾਸਕ ਪਲਾਂ ਦੇ ਦਾਦਾਰ ਕਰਨੇ ਹਨ ਤਾਂ ਇਹ ਖਜ਼ਾਨਾ ਅਜੇ ਵੀ ਸੰਗਤ ਨੇ ਸਾਂਭ ਰੱਖਿਆ ਹੋਇਆ ਹੈ। ਅਸੀਂ ਉਸ ਤੱਕ ਪਹੁੰਚਣ ਦਾ ਇਕਰਾਰ ਕਰਦੇ ਹਾਂ, ਹੋਰ ਕਿਤੇ ਵੀ ਕੁਝ ਨਹੀਂ ਹੈ ਅਤੇ ਸੱਚ ਮੰਨਿਓ ਉੱਕਾ ਨਹੀਂ ਹੈ। ਇਸ ਧਰਤੀ ਨੂੰ ਤਾਂ ਕੀ, ਅਸੀਂ ਸਮੁੱਚੇ ਬ੍ਰਹਿਮੰਡ ਦੀਆਂ ਤਮਾਮ ਹਕੀਕਤਾਂ ਨੂੰ ਹੀ ਸੰਗਤਾਂ ਦੀ ਦ੍ਰਿਸ਼ਟੀ ਰਾਹੀਂ ਹੀ ਦੇਖਦੇ ਹਾਂ। ਇਹ ਗੱਲ ਕਾਫੀ ਬਰੀਕ ਹੈ ਅਤੇ ਇਸ ਨੂੰ ਸਮਝਣ ਲਈ ਸੁਰਤ, ਮਨ, ਤਨ ਅਤੇ ਬੁੱਧ ਦੀਆਂ ਤਾਕਤਾਂ ਨੂੰ ਤਰਾਸ਼ਣਾ ਪੈ ਸਕਦਾ ਹੈ। ਅਸੀਂ ਯਤਨ ਕਰਾਂਗੇ ਕਿ ਹਰ ਵਰਗ ਨੂੰ ਮੈਗਜ਼ੀਨ ਵਿੱਚੋਂ ਕੁਝ ਨਾ ਕੁਝ ਜ਼ਰੂਰ ਲੱਭੇ। ਬੋਲੀ ਸਾਧ ਮੁਰਾਦ ਹੀ ਹੋਏਗੀ, ਪਰ ਕੁਝ ਲੇਖ ਅਤੇ ਮੁੱਦੇ ਹੀ ਇਹੋ ਜਿਹੇ ਹੁੰਦੇ ਹਨ ਜਿੱਥੇ ਬੋਲੀ ਦੇ ਸ਼ਬਦ ਡੂੰਘੇ ਪਾਣੀਆਂ ਵਿੱਚ ਸੁਭਾਵਕ ਹੀ ਉਤਰ ਜਾਂਦੇ ਹਨ। ਵੈਸੇ ਵੀ ਜਿਵੇਂ ਅਸੀਂ ਲੁੱਟੇ ਪੁੱਟੇ ਜਾ ਰਹੇ ਹਾਂ, ਉਸ ਨੂੰ ਸਮਝਣ ਸਮਝਾਉਣ ਲਈ ਸਾਨੂੰ ਡੂੰਘੇ ਪਾਣੀਆਂ ਵਿੱਚ ਹੀ ਉਤਰਨਾ ਪੈ ਸਕਦਾ ਹੈ। ਨਿਰਸੰਦੇਹ ਸਿੱਖ ਸ਼ਹਾਦਤ ਨੇ ਉਸ ਮਹਾਂ ਖਿਲਾਰੇ ਨੂੰ ਤਰਤੀਬੱਧ ਕੀਤਾ ਅਤੇ ਗੁਰਮਤ ਦ੍ਰਿਸ਼ਟੀਕੋਣ ਤੋਂ ਕੁਲ ਕਾਇਨਾਤ ਦੀ ਵਿਆਖਿਆ ਦੇ ਯਤਨ ਦੇ ਪੜਚੋਲ ਪੇਸ਼ ਕਰਕੇ ਸਾਡੀ ਸੁਰਤ, ਮਨ, ਤਨ ਅਤੇ ਬੁੱਧ ਦੀਆਂ ਤਾਕਤਾਂ ਨੂੰ ਤਰਾਸ਼ਿਆ। ਅੱਜ ਦੇ ਇਸ ਖੋਜ ਪਰਚੇ ਵਿੱਚ ਤੀਸਰੇ ਘੱਲੂਘਾਰੇ ਨਾਲ ਸੰਬੰਧਿਤ ਇਸ ਰਸਾਲੇ ਵਿੱਚ ਛਪਦੀਆਂ ਲਿਖਤਾਂ ਦੀ ਵੰਨਗੀ, ਵਿਧਾ, ਦ੍ਰਿਸ਼ਟੀਕੋਣ ਅਤੇ ਪ੍ਰਭਾਵਾਂ ਨੂੰ ਮੁੱਖ ਰੂਪ ਵਿੱਚ ਕੁਝ ਨੁਕਤਿਆਂ ਦੀ ਮਦਦ ਨਾਲ ਆਪ ਜੀ ਨਾਲ ਸਾਂਝਾ ਕਰਦੇ ਹਾਂ। ਸਿੱਖ ਸ਼ਹਾਦਤ ਰਸਾਲੇ ਵਿੱਚ ਮੁੱਖ ਰੂਪ ਦੇ ਵਿੱਚ ਜੋ ਤੀਸਰੇ ਘੱਲੂਘਾਰੇ ਨਾਲ ਲਿਖਤਾਂ ਛਪੀਆਂ ਉਹਨਾਂ ਦੀ ਵੰਨਗੀ 'ਚੋਂ ਜੇ ਆਪਾਂ ਦੇਖਿਆ ਤਾਂ ਕੁਛ ਸੰਪਾਦਕੀਆਂ ਨੇ ਜੋ ਜੂਨ ਮਹੀਨੇ ਦੇ ਵਿਸ਼ੇਸ਼ ਅੰਕਾਂ ਦੇ ਵਿੱਚ ਹਨ। ਇਹਨਾਂ ਸੰਪਾਦਕੀਆਂ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਇਸ ਘੱਲੂਘਾਰੇ ਨੂੰ ਕਿਵੇਂ ਮਨਾਉਣਾ ਹੈ, ਸਾਡੇ ਲਈ ਕਿਵੇਂ ਪ੍ਰੇਰਨਾ ਸਰੋਤ ਹੈ, ਇਹਦੀ ਵਿਆਖਿਆ ਕਿਵੇਂ ਕਰਨੀ ਹੈ, ਉਹ ਦਰਜ ਹੈ। ਦੂਸਰੇ ਨੰਬਰ 'ਤੇ ਲੇਖਾਂ ਦੇ ਵਿੱਚ ਇਸ ਦੇ ਇਤਿਹਾਸਕ ਪੱਖ, ਰਾਜਨੀਤਿਕ ਪੱਖ ਅਤੇ ਕਾਨੂੰਨੀ ਪੱਖ ਸਾਨੂੰ ਦੇਖਣ ਨੂੰ ਮਿਲਦੇ ਨੇ। ਤੀਸਰੇ ਨੰਬਰ 'ਤੇ ਘਟਨਾਵਾਂ ਦਾ ਵੇਰਵਾ ਅਤੇ ਪੜਚੋਲ ਦਰਜ ਹੈ। ਭਵਿੱਖਮੁਖੀ ਬਰਤਾਂਤ ਦੇ ਨਾਲ ਸੰਬੰਧਿਤ ਇਸ ਰਸਾਲੇ ਦੇ ਵਿੱਚ ਜਿਹੜੀਆਂ ਲਿਖਤਾਂ ਨੇ ਉਹ ਛਪਦੀਆਂ ਨੇ। ਇਸ ਤੋਂ ਇਲਾਵਾ ਕੁਛ ਮੁਲਾਕਾਤਾਂ ਨੇ ਜਿਨ੍ਹਾਂ ਦੇ ਵਿੱਚ ਜੇ ਖਾਸ ਤੌਰ 'ਤੇ ਦੇਖਿਆ ਜਾਵੇ ਤਾਂ ਸੰਤ ਜਰਨੈਲ ਸਿੰਘ ਜੀ ਦੀ, ਜਨਰਲ ਸ਼ਬੇਕ ਸਿੰਘ ਜੀ ਦੀਆਂ ਜਿਹੜੀਆਂ ਆਖਰੀ ਮੁਲਾਕਾਤਾਂ ਉਹ ਇਸ ਰਸਾਲੇ ਦੇ ਵਿੱਚ ਛਪਦੀਆਂ ਰਹੀਆਂ। ਘੱਲੂਘਾਰੇ ਦੇ ਚਸ਼ਮਦੀਦ ਗਵਾਹਾਂ ਦੇ ਬਿਆਨ, ਘੱਲੂਘਾਰੇ ਨਾਲ ਸੰਬੰਧਿਤ ਪੁਸਤਕਾਂ ਦੀ ਪੜਚੋਲ, ਤੀਸਰੇ ਘੱਲੂਘਾਰੇ ਬਾਰੇ ਆਮ ਲੋਕਾਂ ਦੀ ਸਮਝ ਅਤੇ ਪ੍ਰਤੀਕਰਮ, ਤੀਸਰੇ ਘੱਲੂਘਾਰੇ ਨਾਲ ਸੰਬੰਧਿਤ ਅੰਗਰੇਜ਼ੀ ਅਖਬਾਰਾਂ ਦੀਆਂ ਛਪੀਆਂ ਲਿਖਤਾਂ ਦਾ ਪੰਜਾਬੀ ਅਨੁਵਾਦ, ਵਿਦੇਸ਼ੀ ਖਬਰਖਾਨੇ ਅਤੇ ਇੰਡੀਅਨ ਲੀਡਰਸ਼ਿਪ ਦੇ ਤੀਜੇ ਘੱਲੂਘਾਰੇ ਬਾਰੇ ਪ੍ਰਤੀਕਰਮ, ਪੰਥਕ ਸ਼ਖਸੀਅਤਾਂ ਦੁਆਰਾ ਘੱਲੂਘਾਰਾ ਦਿਵਸ ਮੌਕੇ ਜਾਰੀ ਕੀਤੇ ਸੰਦੇਸ਼, ਤੀਜੇ ਘੱਲੂਘਾਰੇ ਨਾਲ ਸੰਬੰਧਿਤ ਪੰਥਕ ਖਬਰਾਂ ਅਤੇ ਸਮਾਗਮਾਂ ਦੀ ਜਾਣਕਾਰੀ, ਇਸ ਤੋਂ ਇਲਾਵਾ ਜਿਹੜੇ ਤੀਸਰੇ ਘੱਲੂਘਾਰੇ ਦੇ ਨਾਲ ਸੰਬੰਧਿਤ ਕੁਛ ਪ੍ਰਤੀਕਰਮ ਜਿਹੜੀਆਂ ਮਹਾਨ ਸ਼ਖਸੀਅਤਾਂ ਵੱਲੋਂ, ਜਿਵੇਂ ਜਿਨ੍ਹਾਂ 'ਚ ਭਗਤ ਪੂਰਨ ਸਿੰਘ ਜੀ ਨੇ ਆਪਣਾ ਜਿਹੜਾ ਪਦਮ ਸ਼੍ਰੀ ਵਾਪਸ ਕੀਤਾ ਸੀ ਅਤੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਸੀ, ਉਹ ਦਰਜ ਹੈ। ਘੱਲੂਘਾਰੇ ਦੀ ਕੀਤੀ ਜਾ ਰਹੀ ਵਿਆਖਿਆ ਦੀ ਪੜਚੋਲ ਜਿਹੜੀ ਪਿਛਲੇ ਅੰਕਾਂ ਦੇ ਵਿੱਚ ਇਸਦੇ ਜਾਂ ਹੋਰ ਕਿਤਾਬਾਂ ਜਾਂ ਲਿਖਤਾਂ ਜਾਂ ਅਖਬਾਰੀ ਜਿਹੜੇ ਬਿਆਨ ਨੇ ਉਹਨਾਂ ਦੇ ਰਾਹੀਂ ਜਿਹੜੀ ਇਹਦੀ ਵਿਆਖਿਆ ਆਈ ਆ ਉਹਦੀ ਪੜਚੋਲ, ਘੱਲੂਘਾਰੇ ਬਾਰੇ ਨੌਜਵਾਨੀ ਦੇ ਵਿਚਾਰ, ਕਾਨੂੰਨੀ ਪੱਖ, ਘੱਲੂਘਾਰੇ ਨਾਲ ਸੰਬੰਧਿਤ ਸਾਹਿਤਕ ਰਚਨਾਵਾਂ ਜਿਵੇਂ ਕਹਾਣੀ ਅਤੇ ਕਵਿਤਾ, ਇਹਦੀ ਜਿਹੜੀ ਪ੍ਰਮੁੱਖ ਤੌਰ 'ਤੇ ਜੇ ਆਪਾਂ ਕਾਰਜਾਂ ਦਾ ਜ਼ਿਕਰ ਕਰੀਏ, ਉਹਦੇ 'ਚ ਤੀਜੇ ਘੱਲੂਘਾਰੇ ਦੇ ਧਾਰਮਿਕ, ਰਾਜਨੀਤਿਕ, ਆਰਥਿਕ, ਮਨੋਵਿਗਿਆਨਕ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ। ਜੇ ਆਪਾਂ ਬਿਲਕੁਲ ਲਿਖਤਾਂ ਦੇ ਟੂਕ ਮਾਤਰ ਹਵਾਲੇ ਦੇ ਨਾਲ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਜਿਵੇਂ ਇੱਕ ਥਾਈਂ ਦਰਜ ਹੈ, ਘੱਲੂਘਾਰਾ ਭਾਰਤੀ ਬਹੁਗਿਣਤੀ ਦੀ ਸਮਾਜਿਕ ਬਣਤਰ ਦੇ ਬਰੀਕ ਤਰਕ, ਦਿੱਲੀ ਤਖ਼ਤ ਦੇ ਨਿਜ਼ਾਮ ਪਿੱਛੇ ਕਾਰਜਸ਼ੀਲ ਅਰੂਪ ਵਹਿਣ ਅਤੇ ਰਾਜਨੀਤਿਕ ਤੌਰ 'ਤੇ ਸੰਚਾਲਕ ਸੋਮਿਆਂ ਦਾ ਕਰੂਪ ਖੁੱਲ੍ਹਾ ਅਤੇ ਬੇਸ਼ਰਮ ਪ੍ਰਗਟਾਵਾ ਹੈ। ਇਵੇਂ ਇਹਦੇ 'ਚ ਘੱਲੂਘਾਰੇ ਦੀ ਜਿਹੜਾ ਸਾਨੂੰ ਘੱਲੂਘਾਰੇ ਨੂੰ ਸਮਝਣ ਦਾ ਇੱਕ ਨਵਾਂ ਵਿਜ਼ਨ ਦਿੱਤਾ, ਸਿਧਾਂਤਕ ਦ੍ਰਿਸ਼ਟੀਕੋਣ ਤੋਂ ਉਹਦਾ ਰੂਪਮਾਨ ਕੀਤਾ। ਜਿਸ ਤਰ੍ਹਾਂ ਖਾਸ ਤੌਰ 'ਤੇ ਜਿਹੜੀਆਂ ਇਹਨਾਂ ਲਿਖਤਾਂ ਦੇ ਵਿੱਚ ਇਹ ਗੱਲ ਦਰਜ ਆਉਂਦੀ ਹੈ ਕਿ ਜੋ ਪਿਛਲਾ ਜਿੰਨਾ ਵਿਸ਼ਲੇਸ਼ਣ ਜਾਂ ਬਿਰਤਾਂਤ ਸੀ ਉਹਦੇ 'ਚੋਂ ਸਮਾਜ ਵਿਗਿਆਨਕ, ਆਰਥਨਿਕ ਅਤੇ ਰਾਜਨੀਤਿਕ ਜਿਹੜੇ ਨੁਕਤੇ ਨੇ ਉਹ ਲਾਂਭੇ ਕੀਤੇ ਗਏ ਨੇ ਅਤੇ ਇਹਨਾਂ 'ਚ ਮਜ਼ਲੂਮੀਅਤ, ਮੈਨਿਕਤਾ ਅਤੇ ਰੁਦਨ ਦੀ ਸੁਰ ਭਾਰੂ ਰਹਿੰਦੀ ਆ। ਅਤੇ ਘੱਲੂਘਾਰੇ ਦੇ ਜਿਹੜੇ ਵੱਡੇ ਫਲਾਅ ਨੇ ਉਹਨੂੰ ਸਾਨੂੰ ਇੱਕ ਨਿਸ਼ਚਿਤ ਤਰਤੀਬ 'ਚ ਦੇਖਣਾ ਚਾਹੀਦਾ ਅਤੇ ਪੇਸ਼ ਕਰਨਾ ਅੱਜ ਦੇ ਸਮੇਂ ਲੋੜੀਂਦਾ ਹੈ। ਜੂਨ 84 ਦੇ ਫੌਜੀ ਹਮਲੇ ਨੂੰ ਤੀਜੇ ਘੱਲੂਘਾਰੇ ਵਜੋਂ ਸਿੱਖ ਯਾਦ ਦਾ ਹਿੱਸਾ ਬਣਾਇਆ, ਤੀਜੇ ਘੱਲੂਘਾਰੇ ਦੇ ਸਿੱਖ ਪੱਖ ਨੂੰ ਪੇਸ਼ ਕੀਤਾ ਕਿ ਜਿਵੇਂ ਗੱਲ ਆਉਂਦੀ ਹੈ ਕਿ ਜੂਨ 84 ਦੇ ਪਹਿਲੇ ਹਫ਼ਤੇ ਜੋ ਸਿੱਖ ਪੰਥ ਦੇ ਨਾਲ ਵਾਪਰਿਆ ਉਹ ਸਿੱਖਾਂ ਦੀ ਅਣਖੀਲੀ ਪਰੰਪਰਾ ਦੀ ਹੀ ਵਿਰਾਸਤ ਹੈ। ਇਹਨਾਂ ਦਿਨਾਂ ਵਿੱਚ ਹੀ ਸਿੱਖਾਂ ਦੀ ਰਾਜਸੀ ਅਤੇ ਬਹੁਪੱਖੀ ਹੋਣੀ ਦੇ ਬੀਜ ਬੀਜੇ ਗਏ ਕਿ ਇੱਕ ਜੋ ਸਟੇਟ ਦਾ ਪੱਖ ਆ, ਇੱਕ ਜੋ ਸਿੱਖਾਂ ਨੇ ਇਹਦੇ 'ਚੋਂ ਕਿਵੇਂ ਆਪਣੀ ਵਿਆਖਿਆ ਲੈਣੀ ਆ। ਫਿਰ ਇੱਕ ਖਾਸ ਤੌਰ 'ਤੇ ਜਿਹੜੇ ਪਹਿਲੇ ਘੱਲੂਘਾਰੇ ਹੋਏ, ਪਹਿਲੇ ਦੋ ਘੱਲੂਘਾਰੇ, ਉਹਨਾਂ ਦੀ ਲਗਾਤਾਰਤਾ ਦੇ ਵਿੱਚ ਇਸ ਤੀਜੇ ਘੱਲੂਘਾਰੇ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਸਿੱਖਾਂ ਨੇ ਪਹਿਲੇ ਅਤੇ ਦੂਸਰੇ ਘੱਲੂਘਾਰੇ ਤੋਂ ਬਾਅਦ ਕੀ ਉਹਨਾਂ ਦਾ ਆਦਰਸ਼ ਸੀ, ਕੀ ਰਾਜਨੀਤੀ ਰਹੀ, ਕਿਵੇਂ ਉਹ ਲੜੇ, ਅਤੇ ਇਸ ਘੱਲੂਘਾਰੇ ਤੋਂ ਬਾਅਦ ਸਿੱਖ ਕਿਵੇਂ ਲੜੇ, ਇੱਕ ਉਸ ਚੀਜ਼ ਨੂੰ ਪੇਸ਼ ਕੀਤਾ ਅਤੇ ਕਿ ਕਿਵੇਂ ਲੜਨਾ ਚਾਹੀਦਾ ਹੈ ਅਤੇ ਜੰਗ ਨੂੰ ਕਿਵੇਂ ਜਾਰੀ ਰੱਖਣਾ ਹੈ ਉਸ ਗੱਲ ਨੂੰ ਪੇਸ਼ ਕੀਤਾ। ਸਿਧਾਂਤਕ ਸਪਸ਼ਟਤਾ ਅਤੇ ਪਰਪੱਕਤਾ ਪੈਦਾ ਕੀਤੀ, ਹਕੂਮਤੀ ਵਿਆਖਿਆ, ਬਿਰਤਾਂਤ ਅਤੇ ਸ਼ਬਦਾਵਲੀ ਦਾ ਢੁੱਕਵਾਂ ਜਵਾਬ ਦਿੱਤਾ ਅਤੇ ਉਹਦਾ ਵਿਰੋਧ ਕੀਤਾ। ਜਿਵੇਂ ਆਮ ਤੌਰ 'ਤੇ ਇਸ ਸੰਬੰਧ ਦੇ ਵਿੱਚ ਸਾਕਾ ਨੀਲਾ ਤਾਰਾ, ਓਪਰੇਸ਼ਨ ਬਲਿਊ ਸਟਾਰ ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਟਰਮਾਂ ਸੀ ਉਹ ਵਰਤੀਆਂ ਜਾਂਦੀਆਂ ਸੀ। ਉਹਦੇ ਸੰਬੰਧ ਦੇ ਵਿੱਚ ਤੀਜਾ ਘੱਲੂਘਾਰਾ ਜਾਂ ਪੰਥ, ਕੁਛ ਐਵੇਂ ਦੀਆਂ ਜਿਹੜੀਆਂ ਟਰਮਾਂ, ਜੇ ਇਹਨੂੰ ਆਪਾਂ ਹੋਰ ਬਹੁਤ ਡੂੰਘਿਆਈ ਦੇ ਨਾਲ ਵੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਬਹੁਤ ਸੂਖਮ ਰੂਪ ਦੇ ਵਿੱਚ ਜਦੋਂ ਜੂਨ 2000 ਦੇ ਵਿੱਚ ਪਹਿਲਾ ਅੰਕ ਆਉਂਦਾ ਹੈ ਤਾਂ ਉਹਦੇ ਇੱਕ ਲੇਖ ਦਾ ਜਿਹੜਾ ਸਿਰਲੇਖ ਸੀ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਸਾਕਾ ਨੀਲਾ ਤਾਰਾ, ਕਿ ਸਾਕਾ ਨੀਲੇ ਤਾਰੇ ਦੀ ਤੀਜੇ ਘੱਲੂਘਾਰੇ ਦੇ ਤੌਰ 'ਤੇ ਜਿਹੜੀ ਉਹ ਵਿਆਖਿਆ ਕੀਤੀ। ਫਿਰ ਇਹਨੇ ਜੁਝਾਰੂ ਬਿਰਤੀ ਪੈਦਾ ਕੀਤੀ, ਜਿਵੇਂ ਇੱਕ ਗੱਲ ਆਉਂਦੀ ਆ ਕਿ ਘੱਲੂਘਾਰੇ ਦੀ, ਇਹਨੂੰ ਆਪਾਂ ਸਿੱਖ ਵਿਆਖਿਆ ਦੇ ਪ੍ਰਸੰਗ ਤੋਂ ਵੀ ਦੇਖ ਸਕਦੇ ਹਾਂ ਕਿ ਜਿਹੜੀ ਇਹ ਜੰਗ ਆ ਇਹਨੇ ਸਾਬਤ ਕਰਤਾ ਕਿ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਨੀਆ ਦੇ ਉਸ ਹਰੇਕ ਤਖ਼ਤ ਦੇ ਨਾਲ ਸਦੈਵ ਜੰਗ ਹੈ ਜੋ ਹਲੀਮੀ ਰਾਜ ਦੀ ਕੈਮੀ ਦੇ ਵਿਰੁੱਧ ਖੜਾ ਹੈ। ਮਤਲਬ ਜੋ ਵੀ ਦੁਨੀਆ ਦਾ ਤਖ਼ਤ ਆ ਜੋ ਹਲੀਮੀ ਰਾਜ ਬੇਗਮਪੁਰਾ ਨਿਆਈ ਦੇ ਉਲਟ ਆ ਉਹਦੇ ਖਿਲਾਫ਼ ਜਿਹੜੀ ਸਿੱਖਾਂ ਦੀ ਉਹ ਜੰਗ ਰਹਿਣੀ ਰਹਿਣੀ ਆ। ਇਸ ਤੋਂ ਇਲਾਵਾ ਮਤਲਬ ਭਵਿੱਖ ਦੇ ਰਸਤੇ ਦੇ ਵਿੱਚ ਜੂਨ 84 ਦਾ ਕੀ ਮਹੱਤਵ ਆ, ਮਤਲਬ ਭਵਿੱਖ ਦੇ ਵਿੱਚ ਅਸੀਂ ਕੋਈ ਫੈਸਲਾ ਲੈਣਾ ਹੈ ਜਾਂ ਕੋਈ ਵੀ ਆਪਣਾ ਰਾਜਨੀਤਿਕ ਪੈਟਰਨ ਜਾਂ ਆਰਥਿਕ ਜਾਂ ਸਮਾਜਿਕ ਕੁਛ ਵੀ ਰੱਖਣਾ ਹੈ, ਉਹਦੇ ਤੋਂ ਪਹਿਲਾਂ ਸਾਨੂੰ ਜੂਨ 1984 ਦੇ ਪੂਰੇ ਜਿਹੜੇ ਉਹਦੇ ਪ੍ਰਭਾਵ ਨੇ, ਉਹਦੇ ਕਾਰਨ ਨੇ, ਉਹਨਾਂ ਦੇ ਵਿਸ਼ਲੇਸ਼ਣ ਦੇ ਲਈ ਸਾਨੂੰ ਸੁਚੇਤ ਕੀਤਾ, ਨੌਜਵਾਨੀ ਨੂੰ ਸੂਤਰਧਾਰ ਕਰਨ ਦਾ ਯਤਨ ਕੀਤਾ ਅਤੇ ਲੋਕ ਮਨਾਂ ਦੇ ਵਿੱਚ ਸੰਘਰਸ਼ ਅਤੇ ਸ਼ਹੀਦਾਂ ਪ੍ਰਤੀ ਸਤਿਕਾਰ ਪੈਦਾ ਕੀਤਾ। ਜਿਹੜੀ ਇਸ ਗੱਲ ਦੀ ਧਾਰਨਾ, ਇਹ ਮੈਂ ਇੱਕ ਚਿੱਠੀ ਦੇ ਹਵਾਲੇ ਦੇ ਨਾਲ ਇੱਥੇ ਪੜ੍ਹਨੀ ਚਾਹੁੰਦਾ ਵਾਂ ਜੋ ਸਿੱਖ ਸ਼ਹਾਦਤ ਦੇ ਵਿੱਚ ਪਾਠਕਾਂ ਦੀਆਂ ਚਿੱਠੀਆਂ ਛਪਦੀਆਂ ਰਹੀਆਂ। ਉਹਦੇ ਵਿੱਚ ਉਹ ਲਿਖਦੇ ਆ, ਸਤਿਕਾਰਯੋਗ ਸੰਪਾਦਕ ਸਾਹਿਬ ਜੀ, ਮੈਂ ਪਹਿਲਾਂ ਕਈ ਰਸਾਲੇ ਪੜ੍ਹ ਦੇਖੇ ਹਨ, ਪਰ ਮੈਨੂੰ ਇੰਨਾ ਕਿਸੇ ਵੀ ਰਸਾਲੇ ਨੇ ਪ੍ਰਭਾਵਿਤ ਨਹੀਂ ਕੀਤਾ ਕਿ ਆਪ ਜਿੰਨਾ ਆਪ ਜੀ ਦੇ ਰਸਾਲੇ ਨੇ ਕੀਤਾ ਹੈ। ਮੈਂ ਜੂਨ 2000 ਦਾ ਰਸਾਲਾ ਸਾਰਾ ਪੜ੍ਹਿਆ ਹੈ, ਜਿਸ ਨੂੰ ਪੜ੍ਹਨ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਪਤਾ ਲੱਗਾ। ਮੈਂ ਪਹਿਲਾਂ ਸੰਤਾਂ ਪ੍ਰਤੀ ਗਲਤ ਸੋਚਦਾ ਸੀ, ਪਰ ਮੈਨੂੰ ਮਾਫ਼ ਕਰਨਾ, ਹੁਣ ਮੈਨੂੰ ਗਿਆਨ ਹੋ ਗਿਆ। ਮਤਲਬ ਇਹ ਬਹੁਤ ਵੱਡੀ ਗੱਲ ਹੈ ਕਿ ਜੂਨ 2000 ਦੇ ਰਸਾਲੇ 'ਚ ਜਦੋਂ ਪੜ੍ਹਦਾ ਹੈ ਤਾਂ ਉਹ ਬੰਦਾ ਆਪਣੇ ਭਾਵ ਪ੍ਰਗਟ ਕਰਦਾ ਹੈ। ਉਹ ਫਿਰ ਉਹ ਕਹਿੰਦਾ ਕਿ ਮੈਂ ਆਪ ਜੀ ਦਾ ਧੰਨਵਾਦੀ ਹਾਂ, ਅਤੇ ਮਤਲਬ ਮੈਂ ਸਿੱਖ ਸ਼ਹਾਦਤ ਰਸਾਲੇ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਅਰਦਾਸ ਕਰਦਾ ਹਾਂ। ਇਸੇ ਤਰ੍ਹਾਂ ਹੀ ਆਪਾਂ ਦੇਖ ਸਕਦੇ ਹਾਂ ਕਿ ਝੂਠੇ ਤੱਥਾਂ ਦੀ ਥਾਂ ਜਨ ਸਮੂਹ ਨੂੰ ਸੱਚਾਈ ਤੋਂ ਜਾਣੂ ਕਰਵਾਇਆ। ਜਿਵੇਂ ਡਾਕਟਰ ਕਵਲਜੀਤ ਸਿੰਘ ਹੋਣਾ ਨੇ ਇੱਥੇ ਅਖਬਾਰਾਂ ਦੀ ਗੱਲ ਕੀਤੀ ਸੀ, ਤਾਂ ਮੈਂ ਉਸ ਅਖਬਾਰਾਂ ਦੀ ਗੱਲ ਦੇ ਇੱਕ ਹਵਾਲੇ ਦੇ ਨਾਲ ਇੱਕ ਕਰਨਲ ਹਰਪ੍ਰਤਾਪ ਸਿੰਘ ਵਿਰਕ, ਜੋ ਇੱਥੋਂ ਆਰਮੀ 'ਚੋਂ ਰਿਟਾਇਰ ਹੋਣ ਤੋਂ ਬਾਅਦ ਵਿਦੇਸ਼ ਦੀ ਧਰਤੀ 'ਤੇ ਗਿਆ ਚਲਿਆ ਸੀ, ਅਤੇ 2007 ਦੇ ਵਿੱਚ ਉਹ ਇੱਕ ਸਿੱਖ ਸ਼ਹਾਦਤ ਰਸਾਲੇ ਨੂੰ ਚਿੱਠੀ ਲਿਖਦਾ। ਉਹ ਲਿਖਦਾ, ਜੂਨ 2001-2 ਦਾ ਮੈਗਜ਼ੀਨ ਸੀ, ਜਿਸ ਵਿੱਚੋਂ ਮੈਂ ਕੁਝ ਅੰਕ ਲੇਖ ਪੜ੍ਹੇ। ਮੇਰੀ ਦਿਲਚਸਪੀ ਇੰਨੀ ਵੱਧ ਗਈ ਕਿ ਸਵੇਰ ਤੋਂ ਰਾਤ ਦੇ ਪੈਣ ਤੱਕ ਮੇਰੇ ਹੱਥ ਵਿੱਚ ਸਿੱਖ ਸ਼ਹਾਦਤ ਹੀ ਹੁੰਦਾ ਸੀ। ਮੈਂ ਆਪਣੇ ਆਪ ਨੂੰ ਦੋਸ਼ੀ ਗਰਦਾਨਦਾ, ਕਿਉਂਕਿ 1978 ਤੋਂ ਬਾਅਦ ਪੰਜਾਬ ਵਿੱਚ ਵਾਪਰੇ ਦੁਖਾਂਤ ਬਾਰੇ ਮੈਂ ਅੰਗਰੇਜ਼ੀ ਅਖਬਾਰਾਂ ਦੀਆਂ ਖਬਰਾਂ ਅਤੇ ਰਿਪੋਰਟਾਂ ਨੂੰ ਸੱਚ ਮੰਨਦਾ ਰਿਹਾ ਕਿ 78 ਤੋਂ ਬਾਅਦ ਜੋ ਵਰਤਾਰਾ ਚੱਲਿਆ 2007 ਤੱਕ, ਉਹ ਕਹਿੰਦੇ ਕਿ ਮੈਂ ਉਹਨੂੰ ਸੱਚ ਮੰਨਿਆ। ਮੈਂ ਜਿੰਨੇ ਕੁ ਸਿੱਖ ਸ਼ਹਾਦਤ ਦੇ ਅੰਕ ਪੜ੍ਹੇ, ਉਸ ਵਿੱਚ ਸਿੱਖਾਂ ਨਾਲ ਵਾਪਰੇ ਦੁਖਾਂਤ ਦੀ ਸੱਚਾਈ ਜਾਣ ਕੇ ਸੱਚ ਜਾਣਿਓ ਮੈਂ ਬਹੁਤ ਰੋਇਆ। ਮੇਰੀ ਉਮਰ 75 ਸਾਲ ਤੋਂ ਜ਼ਿਆਦਾ ਹੈ। ਮੈਂ ਸੋਚ ਰਿਹਾ ਸਾਂ, ਬੜਾ ਕੁਝ ਮੇਰੇ ਕੋਲ ਦੀ ਸਮੇਂ ਦੀ ਧਾਰਾ ਵਿੱਚ ਵਹਿ ਗਿਆ। ਮੈਂ ਅੱਖਾਂ ਮੁੰਦ ਰੱਖੀਆਂ, ਸੱਚਾਈ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਸਾਡੇ ਨੌਜਵਾਨ ਪੁੱਤਰਾਂ ਨੇ ਜਿਸ ਤਰ੍ਹਾਂ ਕੌਮ ਲਈ ਆਪਣਾ ਖੂਨ ਡੋਲਿਆ, ਮੇਰੀ ਆਰਮੀ ਲਾਈਫ ਅਨੁਸਾਰ ਇਹ ਸ਼ਹੀਦੀਆਂ ਕੁੱਲ ਸੰਸਾਰ ਵਿੱਚ ਉੱਤਮ ਉਦਾਹਰਨਾਂ ਹਨ। ਮੈਂ ਸੱਚ ਬੋਲਦਾ ਹਾਂ, ਇਹਨਾਂ ਜੁਝਾਰੂ ਮੁੰਡਿਆਂ ਨੂੰ ਆਤੰਕਵਾਦੀ ਆਖਦਾ ਮੈਂ ਇਹਨਾਂ ਦੀ ਸਖ਼ਤ ਨਫ਼ਰਤ ਕਰਦਾ ਸਾਂ। ਇਹ ਮੇਰਾ ਦੁਰਭਾਗ ਸੀ ਜਾਂ ਪੰਜਾਬ ਤੋਂ ਦੂਰ ਰਹਿਣ ਦਾ ਸਿੱਟਾ। ਮੈਂ ਸ਼ਹੀਦ ਨੌਜਵਾਨਾਂ ਦੀਆਂ ਰੂਹਾਂ ਤੋਂ ਖਿਮਾ ਵੀ ਮੰਗਦਾ ਹਾਂ, ਜਿਨ੍ਹਾਂ ਬਾਰੇ ਮੇਰੇ ਮਨ ਵਿੱਚ ਦੁਰਭਾਵਨਾ ਸੀ। ਸਿੱਖ ਸ਼ਹਾਦਤ ਹੋਰ ਤਰੱਕੀਆਂ ਕਰੇ, ਇਹੀ ਮੇਰੀ ਅਰਦਾਸ ਹੈ। ਮੈਂ ਪੰਜਾਬ ਨਾਲੋਂ ਨਾਤਾ ਤੋੜ ਬੈਠਾ ਸਾਂ, ਪਰ ਸਿੱਖ ਸ਼ਹਾਦਤ ਨੇ ਜੋੜ ਦਿੱਤਾ। ਮਤਲਬ ਜੇ ਇਹਦੇ ਬਿਲਕੁਲ ਸਾਰੇ ਐਨਾਲਿਸਿਸ 'ਚੋਂ ਇੱਕ ਚਿੱਠੀ 'ਚੋਂ ਹੀ ਸਿੱਖ ਸ਼ਹਾਦਤ ਦੀ ਦੇਣ ਵੇਖਣੀ ਹੋਵੇ, ਤਾਂ ਜੋ ਸਰਕਾਰੀ ਅਖਬਾਰਾਂ ਜਾਂ ਰਿਪੋਰਟਾਂ ਦੇ ਅੰਕੜੇ ਸੀ ਉਹਨਾਂ ਜਿਹੜੇ ਝੂਠੇ ਸੀ ਉਹਨਾਂ ਦਾ ਸੱਚ ਪੇਸ਼ ਕੀਤਾ, ਜੋ ਲੋਕਾਂ ਦੇ ਮਨ ਦੇ ਵਿੱਚ ਸੰਤਾਂ ਪ੍ਰਤੀ ਜਾਂ ਸ਼ਹੀਦਾਂ ਪ੍ਰਤੀ ਜਿਸ ਤਰ੍ਹਾਂ ਦੀ ਜਿਹੜੀ ਹੋਰ ਵਿਆਖਿਆ ਸੀ ਉਹਨੂੰ ਸਿੱਖ ਅਨੁਕੂਲ ਕੀਤਾ। ਤੀਸਰਾ, ਜਿਹੜਾ ਇੱਥੋਂ ਦੇ ਲੋਕਾਂ 'ਤੇ ਵੀ ਜੋ ਵਿਦੇਸ਼ ਜਾ ਚੁੱਕੇ ਸੀ, ਅਤੇ ਇੱਕ ਇਹਦੀਆਂ ਲਿਖਤਾਂ ਦੀ ਜੇ ਆਪਾਂ ਦੇਖੀਏ, ਜਿਹਨੂੰ ਸਦਾ ਬਹਾਰ ਕਹਿ ਸਕਦੇ ਹਾਂ ਆਪਾਂ, ਕਿ 2001 ਦੀ ਲਿਖਤ 2007 ਦੇ ਵਿੱਚ ਬੰਦਾ ਪੜ੍ਹ ਕੇ ਫਿਰ ਉਹ 2001 ਦੇ ਅੰਕ ਦੇ ਬਾਰੇ ਆਪਦੀ ਚਿੱਠੀ ਲਿਖਦਾ ਹੈ ਅਤੇ ਆਪਦੀ ਸਮਝ ਦਰੁਸਤ ਹੋਣ ਬਾਰੇ ਲਿਖਦਾ ਵਾ। ਫਿਰ ਜਦੋਂ ਇਹਦਾ ਪਾਗਲਾ ਕਾਰਜ ਵੇਖਦੇ ਹਾਂ, ਤਾਂ ਭੂਤ ਅਤੇ ਭਵਿੱਖ ਦੇ ਚਿੰਤਨ ਵਿੱਚ ਜੂਨ 1984 ਦੀ ਭੂਮਿਕਾ ਦੇ ਬਾਰੇ ਬਹੁਤ ਸਪੱਸ਼ਟ ਦਰਜ ਗੱਲ ਕੀਤੀ ਜਾਂਦੀ ਆ। ਜਿਵੇਂ ਡਾਕਟਰ ਗੁਰਭਗਤ ਸਿੰਘ ਲਿਖਦੇ ਆ ਕਿ ਇਸ ਮਹਾਂਨਾਸ਼ ਤੋਂ ਸਿੱਖਣ ਵਾਲੀ ਇਹ ਗੱਲ ਹੈ ਕਿ ਜਿਹੜਾ ਖਾਲਸਾ ਹੈ ਉਹ ਕਰੀਨਾ ਮੁਕਤਾ, ਇਹ ਜਿਹੜੀ ਜੰਗ ਆ ਇਹ ਜਬਰ ਦੇ ਵਿਰੁੱਧ ਆ, ਅਨੈਤਿਕਤਾ ਨੂੰ ਵਿਨਾਸ਼ ਕਰਨ ਵਾਲੀਆਂ ਸ਼ਕਤੀਆਂ ਦੇ ਵਿਰੁੱਧ ਆ, ਵਿਸਮਾਦ ਅਤੇ ਅਨੈਤਿਕਤਾ ਦੇ ਵੈਰੀ ਹੀ ਖਾਲਸਾ ਕੌਮ ਦੇ ਦਾਨਵ ਹਨ। ਮਤਲਬ ਜੋ ਵੀ ਜਬਰ ਕਰੇਗਾ ਭਵਿੱਖ ਦੇ ਲਈ ਵੀ, ਇਹ ਜਿਹੜੀ ਜੰਗ ਆ ਜਿਵੇਂ ਜੂਨ 1984 'ਚ ਲੜੀ ਸਿੱਖਾਂ ਨੇ, ਉਹ ਭਵਿੱਖ 'ਚ ਵੀ ਐਂ ਲੜਨਗੇ। ਅਤੇ ਜਿਹੜੀ ਸਭ ਤੋਂ ਜਿਹੜੀ ਵੱਡੀ ਗੱਲ ਆ ਉਹ ਇਹ ਆ ਕਿ ਜਿਵੇਂ ਅੱਜ ਅਸੀਂ ਹਿਸਟਰੀ ਦੇ ਬਾਰੇ ਆਪਣੀ ਬਾਰੇ ਪੜ੍ਹਨਾ ਹੈ, ਤਾਂ ਅਸੀਂ ਕਹਿੰਦੇ ਹਾਂ ਕਿ ਮੁੱਢਲੇ ਸਿੱਖ ਸਰੋਤ ਕਿਹੜੇ ਨੇ ਜਾਂ ਸਹਾਇਕ ਸਿੱਖ ਸਰੋਤ ਕਿਹੜੇ ਆ, ਤਾਂ ਇਹ ਜੂਨ 1984 ਤੀਜੇ ਘੱਲੂਘਾਰੇ ਦੇ ਬਾਰੇ ਇਹ ਜਿਹੜੀ ਲਿਖਤ ਸਮੱਗਰੀ ਭੰਡਾਰ ਆ, ਲਿਖਤ ਸਮੱਗਰੀ ਦਾ ਇੱਕ ਭੰਡਾਰ ਆ ਜਿਹਦੇ 'ਚੋਂ ਸਾਨੂੰ ਮਤਲਬ ਸਿੱਖਾਂ ਦੇ ਜਿਹੜੇ ਅਕੈਡਮਿਕਸ ਹੋਏ ਨੇ, ਸਿੱਖ ਪੱਤਰਕਾਰ ਹੋਏ ਨੇ, ਸਿੱਖ ਐਕਟੀਵਿਸਟ ਹੋਏ ਨੇ, ਇੱਥੋਂ ਤੱਕ ਕਿ ਸਿੱਖ ਜੁਝਾਰੂਆਂ ਦੀਆਂ ਜਿਹੜੀਆਂ ਮੁਲਾਕਾਤਾਂ ਇਹਨਾਂ ਦੇ ਵਿੱਚ ਛਪਦੀਆਂ ਰਹੀਆਂ ਅਤੇ ਫਸਟ ਹੈਂਡ ਇਨਫੋਰਮੇਸ਼ਨ ਆ। ਜਿਹੜੀ ਸਭ ਤੋਂ ਉਦੋਂ ਵੱਡੀ ਗੱਲ ਕੀਤੀ ਕਿ ਘੱਲੂਘਾਰਾ ਹਫ਼ਤਾ ਮਨਾਉਣ ਦੀ ਪ੍ਰੇਰਨਾ ਅਤੇ ਤਰੀਕਾ ਦੱਸਿਆ। ਜਿਹੜੀਆਂ ਅਖਬਾਰਾਂ 'ਚ ਜਾਂ ਕਿਸੇ ਹੋਰ ਲਿਖਤਾਂ ਦੇ ਰਾਹੀਂ ਗੱਲ ਨਹੀਂ ਆਏਗੀ, ਉਹ ਕਿਸੇ ਹੋਰ ਵੀ ਆਪਾਂ ਮੈਗਜ਼ੀਨ ਨੂੰ ਜੋ ਸਮਕਾਲੀ ਚੱਲਦੇ ਰਹੇ ਆ ਕਿ ਘੱਲੂਘਾਰਾ ਹਫ਼ਤਾ ਮਨਾਉਣਾ ਕਿਵੇਂ ਆ ਅਤੇ ਉਹਦਾ ਤਰੀਕਾ ਕੀ ਆ, ਉਹਦੇ 'ਚ ਇਹ ਸੀ ਜਿਹੜੀ ਸਿੱਖ ਸ਼ਹਾਦਤ ਨੇ ਇੱਕ ਟੂਕ ਦਿੱਤੀ ਸੀ ਕਿ ਦਰਬਾਰ ਸਾਹਿਬ ਦੇ ਜਿਹੜੇ ਚਾਰੇ ਦੁਆਰ ਨੇ ਦਿਉੜੀਆਂ ਨੇ ਉਹਨਾਂ 'ਤੇ ਤੀਜੇ ਘੱਲੂਘਾਰੇ ਦਾ ਪੂਰਾ ਇਤਿਹਾਸ ਲਿਖ ਕੇ ਲਾਇਆ ਜਾਵੇ, ਸ਼ਹੀਦਾਂ ਦੀ ਯਾਦਗਾਰ ਬਣਾਈ ਜਾਵੇ ਅਤੇ ਸੰਤਾਂ ਦੀ ਸ਼ਹਾਦਤ ਦੀ ਅਰਦਾਸ ਕੀਤੀ ਜਾਵੇ। ਸੰਘਰਸ਼ ਅਤੇ ਘੱਲੂਘਾਰਿਆਂ ਨੂੰ ਸਿੱਖ ਯਾਦ 'ਚੋਂ ਮਿਟਾਉਣ ਦੇ ਅਮਲ ਦੇ ਸੂਖਮ ਅਤੇ ਬਹੁਪੱਖੀ ਤਰੀਕਿਆਂ ਤੋਂ ਜਾਣੂ ਕਰਵਾਇਆ, ਜਿਵੇਂ ਜਿਹੜੀ ਗੱਲ ਨਿਸ਼ਾਨੀਆਂ ਨਾਲ ਆਉਂਦੀ ਆ ਸੰਬੰਧਿਤ ਕਿ ਤੀਸਰੇ ਘੱਲੂਘਾਰੇ ਦੀਆਂ ਜਿਹੜੀਆਂ ਨਿਸ਼ਾਨੀਆਂ ਸੀ ਉਹ ਦਰਬਾਰ ਸਾਹਿਬ 'ਚੋਂ ਮੇਟਤੀਆਂ ਸੀ, ਮਤਲਬ ਉਹਨੂੰ ਤੁਸੀਂ ਰੈਨੋਵੇਟ ਕਹਿ ਲਓ ਜਾਂ ਦੂਸਰੀ ਵਾਰੀ ਸਾਰਾ ਕੁਛ, ਉਹਦੇ ਸੰਬੰਧ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਜੇ ਇਹ ਸਾਡੀਆਂ ਨਿਸ਼ਾਨੀਆਂ ਹੀ ਨਾ ਹੋਣਗੀਆਂ ਅਤੇ ਭਵਿੱਖ 'ਚ ਕੋਈ ਵੀ ਬੰਦਾ ਇੱਥੇ ਆ ਕੇ ਇਹ ਨਹੀਂ ਕਹਿ ਸਕਦਾ ਕਿ ਕੀ ਘੱਲੂਘਾਰਾ ਜਿੱਡੇ ਵੱਡੇ ਵਿਆਪਕ ਪੱਧਰ 'ਤੇ ਤੁਸੀਂ ਦੱਸ ਰਹੇ ਜੇ ਕਿ ਇਹ ਇੱਥੇ ਵਾਪਰਿਆ ਵਾ, ਜਦੋਂ ਉਸ ਨੂੰ ਇਸ ਗੱਲ ਦਾ ਕੋਈ ਮਤਲਬ ਕਿ ਕੋਈ ਚੀਜ਼ ਦਿਸੀ ਨਾ। ਜਿਹੜੀ ਆਮ ਲੋਕਾਂ ਦੀ ਮਾਨਸਿਕਤਾ ਦੇ ਵਿੱਚੋਂ ਮਜ਼ਲੂਮੀਅਤ ਅਤੇ ਵੈਨਿਕਤਾ ਦੇ ਰੁਦਨ ਨੂੰ ਤੋੜ ਕੇ ਚੜ੍ਹਦੀ ਕਲਾ ਦੇ ਪ੍ਰਸੰਗ ਦੇ ਰੂਪ ਦੇ ਵਿੱਚ ਆ ਜਿਹੜਾ ਉਹ ਪੇਸ਼ ਕੀਤਾ ਅਤੇ ਸਿੱਖ ਸੰਗਤ ਨੂੰ ਸੁਚੇਤ ਕਰਨ ਦਾ ਯਤਨ ਕੀਤਾ। ਉਹਦੇ ਸੁਚੇਤ ਕਰਨ ਦੇ ਯਤਨਾਂ ਦੇ ਵਿੱਚੋਂ ਜਿਵੇਂ ਘੱਲੂਘਾਰੇ ਦੇ ਕਾਰਨਾਂ ਬਾਰੇ ਯਤਨ ਕੀਤਾ ਕਿ ਆਮ ਤੌਰ 'ਤੇ ਜਿਵੇਂ ਹੁਣ ਵੀ ਜਿਹੜੇ ਫਲੈਕਸ ਲੱਗੇ ਆ ਪੂਰੇ ਪੰਜਾਬ 'ਚ ਉਹ ਸਮੇਂ ਦੀ ਜ਼ਾਲਮ ਕਾਂਗਰਸ ਸਰਕਾਰ ਦੇ ਨਾਂ 'ਤੇ ਲੱਗੇ ਆ। ਪਰ ਇਸ ਮੈਗਜ਼ੀਨ ਨੂੰ ਪੜ੍ਹਦੇ ਹਾਂ ਜਿਹੜੇ ਉਹਦੇ ਕਾਰਨਾਂ 'ਚੋਂ ਚਾਰ ਮੋਟੇ ਪੰਜ ਰੂਪ 'ਚ ਆਪਾਂ ਦੇਖ ਸਕਦੇ ਹਾਂ ਕਿ ਦਿੱਲੀ ਦਰਬਾਰ ਦਾ ਹੰਕਾਰ ਅਤੇ ਆਕੜ, ਵਿਪਰ ਸੋਚ ਦੀਆਂ ਧਾਰਨੀਆਂ ਰਾਜਨੀਤਿਕ ਪਾਰਟੀਆਂ ਉਹ ਚਾਹੇ ਕੋਈ ਵੀ ਹੋਵੇ, ਸਿੱਖੀ ਦਾ ਨਿਆਰਾਪਣ, ਬੇਗਮਪੁਰਾ ਰਾਜ ਦੀ ਹਲੇਮੀ ਰਾਜ ਦੀ ਸਥਾਪਤੀ ਦਾ ਯਤਨ ਅਤੇ ਵਿਪਰ ਦਾ ਪੰਜ ਸਦੀਆਂ ਦਾ ਵੈਰ, ਜਿਹੜੀ ਅਫਜ਼ਲ ਅਹਿਸਨ ਰੰਧਾਵਾ ਦੀ ਕਵਿਤਾ ਜਵੈਰੀਆਂ ਕੱਢ ਵਿਖਾਲਿਆ ਪੰਜ ਸਦੀਆਂ ਦਾ ਵੈਰ। ਅਤੇ ਜਿਹੜਾ ਦੂਸਰਾ ਸੀ ਕਿ ਘੱਲੂਘਾਰੇ ਦੇ ਨਾਲ ਸੰਬੰਧਿਤ ਅਕਾਦਮਿਕ ਖੋਜ ਕਾਰਜ ਅਤੇ ਸਰਵੇਖਣ ਕਰਨ ਦੀ ਬਾਰੇ ਸੁਚੇਤ ਕੀਤਾ ਕਿ ਜਿੰਨੇ ਸਿੱਖ ਉਹ ਡਾਕਟਰ ਗੁਰਭਗਤ ਸਿੰਘ ਲਿਖਦੇ ਆ ਕਿ ਸਿੱਖ ਵਿਦਵਾਨਾਂ ਨੂੰ ਚਾਹੀਦਾ ਹੈ ਕਿ ਓਪਰੇਸ਼ਨ ਬਲਿਊ ਸਟਾਰ ਪਿੱਛੇ ਲੁਕੇ ਹੋਏ ਇੱਕ ਕੌਮਵਾਦ ਨੂੰ ਨੰਗਾ ਕਰਨ, ਭਾਰਤੀ ਉਪ ਮਹਾਂਦੀਪ ਦੀ ਕੌਮ ਬਹੁ ਕੌਮੀ ਅਸਲੀਅਤ ਨੂੰ ਸਾਹਮਣੇ ਲਿਆਉਣ। ਲੀਡਰ ਮੇਹਰ ਸਿੰਘ ਗਿੱਲ ਦੇ ਜਿਹੜੇ ਜਦੋਂ ਆਪਾਂ ਇਹਦੇ ਵਿੱਚੋਂ ਲੇਖ ਪੜ੍ਹਦੇ ਹਾਂ ਅਤੇ ਉਹਨਾਂ 'ਚ ਖਾਸ ਤੌਰ 'ਤੇ ਇੱਕ ਗੱਲ ਇਹ ਆਉਂਦੀ ਹੈ ਕਿ ਜਿੰਨੀਆਂ ਥਾਵਾਂ 'ਤੇ ਹਮਲਾ ਹੋਇਆ, ਜਿੰਨੀਆਂ ਥਾਵਾਂ 'ਤੇ ਘੱਲੂਘਾਰਾ ਵਾਪਰਿਆ, ਉਹਨਾਂ ਸਾਰੀਆਂ ਥਾਵਾਂ ਦਾ ਸਰਵੇਖਣ ਕੀਤਾ ਜਾਵੇ, ਜਿੰਨੇ ਇਸ ਘੱਲੂਘਾਰੇ ਦੌਰਾਨ ਸਿੱਖ ਸ਼ਹੀਦ ਹੋਏ ਉਹਨਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾਣ। ਇਸ ਤਰ੍ਹਾਂ ਦਾ ਜਿਵੇਂ ਹੁਣ ਪਿੱਛੇ ਰੀਸੈਂਟ 2021 ਦੇ ਵਿੱਚ ਜਿਹੜਾ ਕੰਮ ਆਇਆ ਵੱਖ ਵੱਖ ਗੁਰਦੁਆਰਿਆਂ 'ਤੇ ਹੋਏ ਫੌਜੀ ਹਮਲਿਆਂ ਦੇ ਰੂਪ 'ਚ, ਜਿਹੜੀ ਜੇ ਉਹਦੀ ਆਪਾਂ ਮੂਲ ਵੇਖ ਲਈਏ ਤਾਂ ਉਹ ਡਾਕਟਰ ਮੇਹਰ ਸਿੰਘ ਹੋਣੀ ਜਾਂ ਹੋਰ ਲਿਖਤਾਂ ਦੇ ਵਿੱਚ ਸਿੱਖ ਸ਼ਹਾਦਤ 'ਚ ਬਹੁਤ ਲੰਮੇ ਸਮੇਂ ਤੋਂ ਗੱਲ ਕਹੀ ਜਾ ਰਹੀ ਸੀ। ਫਿਰ ਸੰਤ ਜਰਨੈਲ ਸਿੰਘ ਜੀ ਦੇ ਆਦਰਸ਼, ਰੂਹਾਨੀ ਸ਼ੋਅ, ਰਾਜਨੀਤਿਕ ਸਮਝ ਅਤੇ ਵਿਪਰ ਤਖ਼ਤ ਖਿਲਾਫ਼ ਲੜੀ ਗਈ ਜੰਗ ਅਤੇ ਸ਼ਹਾਦਤ ਦੇ ਬਾਰੇ ਜਿਹੜਾ ਆਮ ਲੋਕਾਂ ਨੂੰ ਜਾਣੂ ਕਰਵਾਇਆ। ਇਸ ਸੰਬੰਧ ਦੇ ਵਿੱਚ ਵੀ ਇੱਕ ਜੋ ਚਿੱਠੀ ਆ ਉਹ ਬਹੁਤ ਅਹਿਮ ਆ। ਇਹ ਮਤਲਬ ਕਿ ਲਿਖਦੇ ਨੇ ਕਿ ਜੂਨ ਮਹੀਨੇ ਦੇ ਸਿੱਖ ਸ਼ਹਾਦਤ ਅੰਕ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਸੰਤਾਂ ਦੀ ਸ਼ਹੀਦੀ ਜਿਹੜੀ ਕਿ ਵਿਰਲੇ ਸਿੱਖਾਂ ਦੇ ਮਨਾਂ ਵਿੱਚ ਧੜਕਦੀ ਹੈ, ਨੂੰ ਆਪ ਜੀ ਦੀ ਸਮੂਹਿਕ ਜਥੇਬੰਦੀ ਦੁਆਰਾ ਖੁੱਲ੍ਹੇ ਸੱਦੇ ਨਾਲ ਸੱਚ ਦਾ ਹੋਕਾ ਦਿੰਦਿਆਂ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮਨਾਇਆ ਗਿਆ। 1984 ਵਿੱਚ ਸ਼ਹੀਦ ਹੋਏ ਬੇਅੰਤ ਸਿੱਖਾਂ ਦੀ ਸ਼ਹੀਦੀ ਨੂੰ ਇਸ ਦੌਰ 'ਚ ਸਿਰਫ ਸਿੱਖ ਸ਼ਹਾਦਤ ਹੀ ਬਿਆਨਣ 'ਚ ਪੂਰਨ ਤੌਰ 'ਤੇ ਸਫਲ ਹੋ ਸਕਿਆ ਹੈ। ਇਹ ਜਿਹੜੀਆਂ ਉਸ ਵਕਤ ਜਿਹੜੇ ਪਾਠਕ ਆ ਇਹ 2001 ਦੀ ਇੱਕ ਪਾਠਕ ਦੀ ਜਿਹੜੀ ਚਿੱਠੀ ਹੈ ਅਤੇ ਉਹ ਲਿਖਦਾ ਹੈ ਕਿ ਸਿੱਖ ਸ਼ਹਾਦਤ ਦਾ ਹਰ ਅੰਕ ਖਾਲਸਾ ਹੀ ਬੁਲੰਦੀਆਂ ਵੱਲ ਸਫ਼ਰ ਤੈਅ ਕਰ ਰਿਹਾ ਹੈ। ਇਹ ਆਪਣੇ ਆਪ 'ਚ ਜਿਹੜੀ ਇੱਕ ਜਦੋਂ ਆਪਾਂ ਇਹਦੇ ਕਾਰਜਾਂ ਨੂੰ ਜਾਂ ਸੁਚੇਤ ਹੋਣ ਦੇ ਪੱਧਰ ਨੂੰ ਦੇਖਦੇ ਹਾਂ ਤਾਂ ਬਹੁਤ ਵੱਡੀ ਗੱਲ ਆ। ਇਸ ਤੋਂ ਇਲਾਵਾ ਜਿਹੜੇ ਸਰਕਾਰ ਦੁਆਰਾ ਸਿਰਜੇ ਜਾ ਰਹੇ ਵਰਤਾਂਤ ਸੀ ਜਾਂ ਉਹ ਸਾਰੇ ਕਾਸੇ ਨੂੰ ਇਹਨੇ ਪੇਸ਼ ਕੀਤਾ ਕਿ ਜਿਵੇਂ ਗੱਲ ਆਉਂਦੀ ਹੈ ਕਿ ਇਸ ਘੱਲੂਘਾਰੇ ਨੂੰ ਇੱਕ ਫੌਜੀ ਕਾਰਵਾਈ ਜਾਂ ਇੱਕ ਓਪਰੇਸ਼ਨ ਦੇ ਤੌਰ 'ਤੇ ਸੀਮਤ ਕਰ ਦੇਣਾ ਇਹ ਹਕੂਮਤ ਦਾ ਆਪਣਾ ਵਰਤਾਂਤ ਸੀ ਅਤੇ ਜਿਹਨੂੰ ਉਹ ਸਥਾਪਿਤ ਕਰਨ ਦੇ ਵਿੱਚ ਕੁਛ ਸਫਲ ਵੀ ਹੋ ਸਕੇ। ਘੱਲੂਘਾਰਾ ਹਫ਼ਤਾ ਮਨਾਉਣ ਦੇ ਲਈ ਇਸ ਦੇ ਹਰ ਸਾਲ ਦੇ ਅੰਕ ਦੇ ਵਿੱਚ ਸਾਨੂੰ ਮਤਲਬ ਪੰਥ ਦੀਆਂ ਸ਼ਖਸੀਅਤਾਂ ਦੇ ਵੱਲੋਂ ਜਿਹੜਾ ਇੱਕ ਇਸ਼ਤਿਹਾਰ ਜਾਰੀ ਕੀਤਾ ਜਾਂਦਾ ਸੀ ਉਹ ਇਹਦੇ ਛਪਦਾ ਸੀ ਅਤੇ ਉਹਦੇ 'ਚੋਂ ਇਹ ਗੱਲ ਆਉਂਦੀ ਸੀ ਸਾਹਮਣੇ ਕਿ ਸਾਰੇ ਸਿੱਖਾਂ ਨੂੰ ਇਹਨੂੰ ਇੱਕ ਘੱਲੂਘਾਰੇ ਨੂੰ ਇੱਕ ਹਫ਼ਤੇ ਦੇ ਤੌਰ 'ਤੇ ਮਨਾਉਣਾ ਚਾਹੀਦਾ ਹੈ ਅਤੇ ਚੜ੍ਹਦੀ ਕਲਾ ਦੇ ਰੂਪ ਦੇ ਵਿੱਚ ਮਨਾਉਣਾ ਚਾਹੀਦਾ ਵਾ। ਤੀਸਰੇ, ਘੱਲੂਘਾਰੇ ਨੂੰ ਕੇਂਦਰ ਬਿੰਦੂ ਰੱਖ ਕੇ ਭਵਿੱਖ ਦੀਆਂ ਮੰਜ਼ਿਲਾਂ ਤੈਅ ਕਰਨ ਦੇ ਸੰਬੰਧੀ, ਜਾਂ ਇਹਦੇ 'ਚੋਂ ਸਿੱਖਾਂ ਨੇ ਹੁਣ ਕਿਸ ਤਰ੍ਹਾਂ ਦੀ ਸਿਰਜਣਾ ਕਰਨੀ ਆ ਉਹਦੇ ਸੰਬੰਧ 'ਚ ਡਾਕਟਰ ਗੁਰਭਤ ਸਿੰਘ ਦੇ ਇੱਕ ਲੇਖ 'ਚ ਗੱਲ ਆਉਂਦੀ ਆ ਕਿ ਓਪਰੇਸ਼ਨ ਬਲਿਊ ਸਟਾਰ ਇਕਾਂਗੀ ਅਤੇ ਬਹੁ ਕੌਣੀ ਅਭਿਆਸਾਂ ਦੀ ਟੱਕਰ ਹੈ। ਇਹ ਜੇ ਟੱਕਰ ਐਵੇਂ ਨਾ ਹੁੰਦੀ ਤਾਂ ਕਿਸੇ ਹੋਰ ਕਾਰਨ ਕਰਕੇ ਹੋ ਸਕਦੀ ਸੀ, ਪਰ ਜੇ ਇਹਦੇ ਤੋਂ ਬਚਣਾ ਹੈ ਭਵਿੱਖ ਵਿੱਚ ਇਸ ਟੱਕਰ ਤੋਂ ਬਚਣ ਲਈ ਅਤੇ ਹੋਰ ਕੌਮਾਂ ਦੇ ਹਿੱਤਾਂ ਦੀ ਰਾਖੀ ਵਿੱਚ ਆਉਣ ਲਈ ਭਾਰਤੀ ਉਪ ਮਹਾਂਦੀਪ ਦੇ ਇਤਿਹਾਸ, ਦਰਸ਼ਨ ਅਤੇ ਅਭਿਆਸਾਂ ਨੂੰ ਨਵੇਂ ਸਿਰਿਓਂ ਪੜ੍ਹਨ ਅਤੇ ਪੇਸ਼ ਕਰਨ ਦੀ ਲੋੜ ਆ। ਜਿਹੜਾ ਆਪਾਂ ਮਤਲਬ ਡਾਕਟਰ ਸਿਫ ਸਿੰਘ ਹੋਣਾਂ ਦੀ ਕਿਤਾਬ ਸ਼ਬਦ ਜੰਗ ਦੇ ਰੂਪ ਦੇ ਵਿੱਚ ਦੇਖ ਵੀ ਸਕਦੇ ਹਾਂ। ਉਹ ਕਹਿੰਦੀ ਕਿ ਇਹੀ ਸਿੱਖੀ ਦੇ ਵਧਣ ਫੁੱਲਣ ਦੇ ਲਈ ਇੱਕ ਅਹਿਮ ਕਦਮ ਹੋਏਗਾ। ਜਿਹੜੀ ਦਿੱਲੀ ਦਰਬਾਰ ਦੀ ਮਨੋਵਿਗਿਆਨਕ ਜੰਗ ਸੀ ਸਿੱਖਾਂ ਦੇ ਨਾਲ ਇਸ ਘੱਲੂਘਾਰੇ ਤੋਂ ਬਾਅਦ, ਉਹ ਉਸ ਗੱਲ ਨੂੰ ਪੇਸ਼ ਕੀਤਾ ਵਾ। ਫਿਰ ਘੱਲੂਘਾਰੇ ਦੇ ਇਤਿਹਾਸ ਅਤੇ ਵਿਰਾਸਤ ਨੂੰ ਸਾਂਭਣ ਦੇ ਲਈ ਕਿ ਚਲੋ ਜਿੰਨੀਆਂ SGPC ਜਾਂ ਹੋਰ ਥਾਵਾਂ 'ਤੇ ਹੋਇਆ ਸੀ ਉਹ ਨਿਸ਼ਾਨੀਆਂ ਬਚੀਆਂ ਨੇ, ਉਹਨਾਂ ਨੂੰ ਉਵੇਂ ਹੀ ਪ੍ਰਜ਼ਰਵ ਕੀਤਾ ਜਾਵੇ। ਅਤੇ ਜਿਹੜੀ ਹੁਣ ਆਪਾਂ ਸ਼ਹੀਦਾਂ ਦੀ ਯਾਦਗਾਰ ਦੇਖਦੇ ਹਾਂ, ਇਹ ਸਭ ਤੋਂ ਪਹਿਲਾਂ ਜੇ ਦੇਖਿਆ ਜਾਵੇ ਤਾਂ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੇ ਸੰਬੰਧੀ ਸਿੱਖ ਸ਼ਬਦ ਦੇ ਤਕਰੀਬਨ ਅੰਕਾਂ ਦੇ ਵਿੱਚ ਇਹ ਗੱਲ ਛਪਦੀ ਰਹੀ ਆ। ਇਸ ਤੋਂ ਇਲਾਵਾ ਜਿਹੜੀ ਉਸ ਵਕਤ ਸਿੱਖਾਂ ਨੇ ਕਿਵੇਂ ਦਾ ਗਾਂ ਅੱਗੇ ਤਿਆਰੀ ਕਰਨੀ ਹੈ, ਕਿਵੇਂ ਲੜਨਾ ਵਾ, ਉਹਦੇ ਲਈ ਗੱਲ ਆਉਂਦੀ ਹੈ ਕਿ ਵਰਤਮਾਨ ਸਮੇਂ ਦਾ ਸੱਚ ਇੱਕ ਬੌਧਿਕ ਅਤੇ ਵਿਚਾਰਧਾਰਕ ਸੰਘਰਸ਼ ਦੀ ਮੰਗ ਕਰਦਾ ਹੈ। ਅੱਜ ਵੀ ਵੇਪਰ ਆਪਣੀ ਲੁਕਵੀਂ ਲੜਾਈ ਦੇ ਸਾਰੇ ਹਥਿਆਰ ਤਿੱਖੇ ਕਰਕੇ ਮੈਦਾਨ ਵਿੱਚ ਨਿਤਰਿਆ ਹੋਇਆ ਹੈ ਅਤੇ ਸਾਨੂੰ ਉਹਨਾਂ ਦੇ ਵਿਰੋਧ ਦੇ ਵਿੱਚ ਆਉਣ ਦੇ ਲਈ ਆਪਣੇ ਜਿਹੜੇ ਵਿਸ਼ਲੇਸ਼ਣ ਨੂੰ ਜਾਂ ਇਹ ਸਾਰੇ ਘੱਲੂਘਾਰੇ ਨੂੰ ਇਹਦੀ ਪੁਨਰ ਪੜਚੋਲ ਦੀ ਜਿਹੜੀ ਲੋੜ ਆ। ਇਸ ਤੋਂ ਇਲਾਵਾ ਅਖੀਰ ਦੇ ਵਿੱਚ ਜਿਹੜੀ ਇੱਕ ਜਿਹੜੀ ਇੰਨੀ ਖਾਸ ਹੋਰ ਹੁਣ ਮੈਨੂੰ ਬੈਠਿਆਂ ਮੈਂ ਦੇਖਿਆ ਕਿ ਭਾਵੇਂ ਵੱਖ ਵੱਖ ਸ਼ਖਸੀਅਤਾਂ ਵੱਲੋਂ ਵੱਖਰੇ ਵੱਖਰੇ ਖੇਤਰ ਦੇ ਬੰਦਿਆਂ ਵੱਲੋਂ ਲਿਖਤਾਂ ਛਪਦੀਆਂ ਰਹੀਆਂ, ਪਰ ਉਹਨਾਂ ਲਿਖਤਾਂ 'ਚ ਇੱਕ ਖਾਸ ਤਰ੍ਹਾਂ ਦੀ ਰਵਾਨਗੀ ਹੁੰਦੀ ਸੀ। ਜਿਵੇਂ ਪਾਠਕਾਂ ਜਦੋਂ ਸਿੱਖ ਨੌਜਵਾਨੀ ਦੇ ਕੁਝ ਨੁਕਤੇ ਇਹਦੇ ਵਿੱਚ ਛਪੇ ਤਾਂ ਉਹਨਾਂ 'ਚੋਂ ਇੱਕ ਸਰਦਾਰ ਜਸਪਾਲ ਸਿੰਘ ਮੰਝਪੁਰ ਹੋਣਾਂ ਦਾ ਨੁਕਤਾ ਸੀ ਕਿ ਜ਼ਖਮ ਨੂੰ ਹਰੇ ਰਹਿਣਾ ਚਾਹੀਦਾ ਵਾ, ਕਿ ਜਿਹੜੇ ਇਹ ਜ਼ਖਮ ਆ ਅੱਜ ਘੱਲੂਘਾਰੇ ਵਾਪਰੇ ਨੂੰ ਪੂਰੇ 20 ਸਾਲ ਹੋ ਗਿਆ ਅਤੇ ਇਸੇ ਜ਼ਖਮ ਹਰੇਕ ਪੰਥ ਦਰਦੀ ਦੇ ਸੀਨੇ ਵਿੱਚ ਆ ਅਤੇ ਇਹਨੂੰ ਹਰੇ ਰਹਿਣਾ ਚਾਹੀਦਾ। ਫਿਰ ਜਦੋਂ ਆਪਾਂ ਅੱਗੇ ਡਾਕਟਰ ਗੁਰਭਤ ਸਿੰਘ ਹੋਣਾਂ ਦੇ ਲੇਖ ਦੀ ਗੱਲ ਕਰਦੇ ਹਾਂ, ਉਹ ਕਹਿੰਦੇ ਕਿ ਇਹੋ ਜਿਹੇ ਜ਼ਖਮ ਆ ਜਿਨ੍ਹਾਂ ਨੂੰ ਕੋਈ ਭੁੱਲ ਨਹੀਂ ਸਕਦਾ, ਇਹਨਾਂ ਨੂੰ ਸੂਰਜ ਬਣਾਉਣ ਦੀ ਲੋੜ ਆ। ਜਦੋਂ ਤੁਸੀਂ ਇਹਨੂੰ ਸੂਰਜ ਬਣਾ ਲਓਗੇ, ਚੇਤਨਾ 'ਚ ਲੈ ਆਓਗੇ, ਤਾਂ ਇਹਦੇ 'ਚੋਂ ਇੱਕ ਨਵੀਂ ਸਿਰਜਣਾ ਦਾ ਜਿਹੜਾ ਉਹ ਹੜ ਆ ਸਕਦਾ ਵਾ। ਅਤੇ ਅਖੀਰ ਦੇ ਵਿੱਚ ਇੱਕ ਪਾਠਕ ਦੀ ਚਿੱਠੀ ਦੇ ਨਾਲ ਜੇ ਮਤਲਬ ਇਹ ਸਾਰੇ ਇਹਦੇ ਉਹਨੂੰ ਕੰਕਲੂਡ ਕਰਨਾ ਹੋਵੇ ਤਾਂ ਉਹ ਆਪਾਂ ਦੇਖ ਸਕਦੇ ਹਾਂ। ਸਤੰਬਰ 2000 ਦੇ ਅੰਕ ਦੇ ਵਿੱਚ ਇਹ ਚਿੱਠੀ ਛਪੀ ਸੀ ਕਿ ਜੂਨ 1984 ਦੇ ਸਾਲ ਤੋਂ ਬਾਅਦ ਮਹੀਨੇ, ਸਾਲ ਅਤੇ ਸਦੀਆਂ ਲੰਘ ਜਾਣਗੀਆਂ, ਪਰ ਮਹੀਨਾ ਜੂਨ ਅਤੇ ਸਾਲ 1984 ਕੌਮ ਨੂੰ ਹਮੇਸ਼ਾ ਯਾਦ ਰਹੇਗਾ। ਹਰ ਸਾਲ ਧਰਮ ਹਿੱਤ ਕੁਰਬਾਨੀਆਂ ਕਰਨ ਵਾਲਿਆਂ ਨੂੰ ਯਾਦ ਕੀਤਾ ਜਾਵੇਗਾ। ਹਰ ਵਿਅਕਤੀ, ਸੰਸਥਾ, ਪਾਰਟੀ ਆਪਣੇ ਆਪਣੇ ਤਰੀਕੇ ਅਤੇ ਦਾਇਰੇ ਅੰਦਰ ਰਹਿੰਦੇ ਹੋਏ ਇਹਨਾਂ ਕੁਰਬਾਨੀ ਦਿਆਂ ਪੁਤਲਿਆਂ ਨੂੰ ਯਾਦ ਕਰਨਗੇ। ਪਰ ਜਿਸ ਤਰ੍ਹਾਂ ਸਿੱਖ ਸ਼ਹਾਦਤ ਨੇ ਯਾਦ ਕੀਤਾ, ਇਹ ਆਪਣੇ ਆਪ ਵਿੱਚ ਇੱਕ ਇਤਿਹਾਸ ਹੈ। ਇਹ ਅੰਕ ਉੱਪਰੀ ਨਜ਼ਰੇ ਤਾਂ ਸਧਾਰਨ ਮੈਗਜ਼ੀਨ ਦੀ ਤਰ੍ਹਾਂ ਲੱਗਦਾ ਹੈ, ਪਰ ਅਸਲ ਵਿੱਚ ਇਹ ਅਹਿਮ ਦਸਤਾਵੇਜ਼ ਹੈ। ਤਾਂ ਜੇ ਸਾਨੂੰ ਲੋੜ ਆ ਇਸ ਅਹਿਮ ਦਸਤਾਵੇਜ਼ ਨੂੰ ਦੁਰੀਅਰੀ ਫਿਰ ਨਵੇਂ ਸਿਰਿਓਂ ਪੜ੍ਹਨ ਦੀ, ਨਵੇਂ ਸਿਰਿਓਂ ਇਹਦੀ ਪੜਚੋਲ ਕਰਕੇ ਘੱਲੂਘਾਰੇ ਦੇ ਸਾਰੇ ਕਾਰਨਾਂ ਦੀ ਜੋ ਉਹਦੇ 'ਚ ਸ਼ਨਾਖਤ ਕੀਤੀ ਆ ਉਹਨੂੰ ਬਹੁਤ ਸੰਖੇਪ ਰੂਪ 'ਚ ਪੇਸ਼ ਕਰਨ ਦੀ, ਕਿਉਂਕਿ ਇਹਦੇ ਹੁਣ ਜੇ ਦੇਖਿਆ ਜਾਏ ਤਾਂ ਸਾਨੂੰ ਇਹ ਸਾਰੇ ਅੰਕ ਉਸ ਤਰ੍ਹਾਂ ਸਾਰਿਆਂ ਨੂੰ ਨਹੀਂ ਮਿਲਦੇ, ਪਰ ਇਹਨਾਂ ਅੰਕਾਂ ਦੀ ਪੜਚੋਲ ਕਰਕੇ ਉਹਦੇ 'ਚੋਂ ਘੱਲੂਘਾਰੇ ਦੇ ਵਿਸ਼ਲੇਸ਼ਣ ਅਤੇ ਭਵਿੱਖ ਬਾਰੇ ਕੀ ਰਾਹ ਦੱਸੇ ਗਏ ਆ ਅਤੇ ਕੀ ਉਹ ਰਾਹ ਵਾਕਈ ਹੁਣ ਜਿਹੜੇ ਹੈ ਨੇ ਉਹ ਸਾਰੇ ਦਾ ਸਮਝਣਾ ਚਾਹੀਦਾ। ਅਤੇ ਇੱਕ ਜੋ ਮੁੱਖ ਗੱਲ ਸੀ ਇਸ ਅੰਕ ਦੇ ਬਾਰੇ ਇੱਕ ਪਾਠਕ ਦੀ ਚਿੱਠੀ 'ਚ ਆਉਂਦੀ ਆ, ਉਹ ਇਹ ਆਉਂਦੀ ਹੈ ਕਿ ਅੰਗਰੇਜ਼ੀ 'ਚ ਵੀ ਇਹ ਅੰਕ ਛਾਪਣਾ ਚਾਹੀਦਾ ਵਾ, ਕਿ ਤੀਜੇ ਘੱਲੂਘਾਰੇ ਬਾਰੇ ਜੋ ਜਾਣਕਾਰੀ ਆ ਉਹ ਅੰਗਰੇਜ਼ੀ 'ਚ ਵੀ ਇਹ ਛਾਪਣੀ ਚਾਹੀਦੀ ਹੈ, ਤਾਂ ਜੋ ਜਿਹੜੇ ਅੰਗਰੇਜ਼ੀ ਦੇ ਪਾਠਕ ਆ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਉਹਨਾਂ ਤੱਕ ਇਹ ਜਿਹੜੀ ਇਹ ਜਾਣਕਾਰੀ ਆ ਉਹ ਪਹੁੰਚ ਸਕੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।